उगाद सच खैति सच खैति सच नानक खुशी पी सच जिता समुंद सागर नीर भरिया तेते अवगण हमारे दया करो किच मेहर उपावो डूबते पत्थर तारे जियड़ा अग्न बराबर तपे तीतर वगै काती परणवत नानक हुक्म पछाण सुख होवे दिन राती परणवत नानक हुक्म पछाण सुख होवे दिन राती परम सम्मान योग साहिब श्री गुरु ग्रंथ साहिब सचे पातशाह महाराज जी दे पावन पवित्र खजूरी अंदर सुबाहे मान होए बैठे गुरु सवारे सत संगी जनों सतगुरु जी के चरण कमला विखे हाजिर हो करके शाम वेले दे दीवान की हाजरी भर के आप जी ने हुणे ही सतगुरु जी के पावन पवित्र अमृत बचना का कीर्तन गुरु कृपा दे नाल सरवण कीता है। उस परम पिता परमेश्वर जी की मेहर दा सदका कल तो आपने अरदास दे संबंध विच जो सतगुरु जी ने कृपा करके गुरबाणी गुरमत राही उपदेश दिता वो आप नाल विचार सांझे कीते सन कि अरदास दे अर्थ की ने अरदास करन लग्या केड़ी बिरती केड़ी भावना अंदर होवे निम्रता सिदक ते आत्म समर्पण एहो जे किरदे दी अरदास मालक दे दर ते कबूल हुंदी आओ अज धन गुरु ग्रंथ साहिब जी की बाणी विचों के अरदास किस अगे करनी चाहिए है सतगुरु जी के घर अंदर अरदास दे जो शब्द आपां हुण पढ़ने इस तो पहला की प्रचलित सन गुरु ग्रंथ साहिब जी कृपा करन आप विच वर्तन सतगुरु अपने अमृत बचन दी विचार आप ही करा लवो करो कृपा साध संगत जी गुरु बख्शी फतेह प्रवान करो जी वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी दे अंदर ਹਜ਼ੂਰ ਨੇ ਮਨੁੱਖ ਨੂੰ ਉਸ ਪ੍ਰਭੂ ਦੇ ਚਰਨਾਂ ਵਿੱਚ ਜਿੱਥੇ ਅਰਦਾਸ ਕਰਨ ਦੀ ਜੁਗਤ ਦੱਸੀ ਹੈ, ਉੱਥੇ ਗੁਰੂ ਦੇਵ ਨੇ ਪਹਿਲਾਂ ਇਹ ਵੀ ਕਿਹਾ ਵੀ ਅਰਦਾਸ ਤੂੰ ਕਰਨੀ ਕਿਹਦੇ ਚਰਨਾਂ ਵਿੱਚ। ਸ਼ਬਦ ਦੇ ਅੰਮ੍ਰਿਤ ਬਚਨ ਜਦੋਂ ਪੜ੍ਹਦੇ ਹਾਂ ਤੇ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿ ਹਰ ਇੱਕੋ ਦਾਤਾ ਮੰਗੀਐ, ਜੇ ਤੂੰ ਅਰਦਾਸ ਕਰਨ ਤੁਰੇ ਤੇ ਚੇਤੇ ਰੱਖੀ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਹਜ਼ੂਰ ਕਹਿੰਦੇ ਨੇ ਜੇ ਤੂੰ ਮੰਗਣ ਤੁਰੇ ਸਿਮਰਨ ਕਰਨ ਤੁਰੇ ਤੇ ਕੇਵਲ ਇੱਕ ਦਾਤੇ ਨੂੰ ਸਿਮਰੀ, ਇੱਕ ਦਾਤੇ ਨੂੰ ਧਿਆਈ। ਹਜ਼ੂਰ ਕਹਿੰਦੇ ਨੇ ਜੇ ਇੱਕ ਦੇ ਪਾਸੋਂ ਝੋਲੀ ਅੱਡ ਕੇ ਮੰਗੇਗਾ ਤੇ ਮਨ ਚਿੰਦੇ ਫਲ ਪ੍ਰਾਪਤ ਹੋਣਗੇ, ਜੇ ਇੱਕ ਨਿਰੰਕਾਰ ਨੂੰ ਛੱਡ ਕੇ ਕਿਸੇ ਦੂਜੇ ਦੀ ਟੇਕ ਲੈਣੇ ਤੇ ਸਾਹਿਬ ਕਹਿੰਦੇ ਨੇ ਮਾਲਕ ਨੂੰ ਛੱਡ ਕੇ ਹੋਰ ਅੱਗੇ ਝੋਲੀ ਫੈਲਾਉਣ ਵਾਲਾ ਅਖੀਰ ਤੇ ਸ਼ਰਮਸਾਰ ਹੁੰਦਾ। ਧੰਨ ਗੁਰੂ ਰਾਮਦਾਸ ਜੀ ਦੇ ਧਨਾਸਰੀ ਰਾਗ ਵਿੱਚ ਅੰਮ੍ਰਿਤ ਬਚਨ ਅਸੀਂ ਪੜ੍ਹਦੇ, ਇਹ ਸ਼ਬਦ ਆਰੰਭ ਹੁੰਦਾ ਹੈ। ਸਾਹਿਬ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੀਕੀ ਖਟਾਨੀ। ਇਸ ਸ਼ਬਦ ਦੇ ਰਹਾਉ ਦੇ ਬਚਨ ਕਦੀ ਪੜਿਓ ਕਿ ਅਰਦਾਸ ਕਿਹਦੇ ਚਰਨਾਂ ਵਿੱਚ ਕਬੂਲ ਹੁੰਦੀ, ਕਿਹਦੇ ਅੱਗੇ ਅਰਦਾਸ ਕਰੀਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਜਿਸ ਦਾ ਇਹ ਤਨ ਹੈ, ਇਹ ਮਨ ਹੈ, ਇਹ ਧਨ ਹੈ, ਮੇਰਾ ਦਾਤਾ ਕੇਵਲ ਇੱਕ ਉਹੀ ਏ। ਤੇ ਸਾਹਿਬ ਕਹਿੰਦੇ ਨੇ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਵੀ ਹੋਵੇ, ਤੇ ਜਦੋਂ ਉਹਨੇ ਦੁੱਖ ਸੁੱਖ ਨੂੰ ਸੁਣਿਆ ਤੇ ਇਹ ਸਭ ਤੋਂ ਚੰਗੀ ਵਿਧ ਬਣ ਗਈ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਧ ਨੀਕੀ ਖਟਾਨੀ। ਅੱਗੇ ਸਾਹਿਬ ਕਹਿੰਦੇ ਨੇ ਜੀ ਕੀ ਏਕੈ ਕੀ ਪਹਿਮਾਨੀ, ਇਹਦੇ ਅਰਥ ਨੇ ਕਿ ਤੇਰੀ ਜਿੰਦ ਦੀ ਬੇਨਤੀ, ਤੇਰੇ ਜਿੰਦ ਦੀ ਵੇਦਨਾ, ਤੇਰੇ ਅੰਦਰ ਦੀ ਬੇਬਲਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਹੋਵੇਗੀ। ਉਹਦੇ ਤੋਂ ਬਿਨਾਂ ਕਿਸੇ ਹੋਰ ਅੱਗੇ ਜਾ ਕੇ ਝੁਕਣਾ, ਜਿੰਨੇ ਵੀ ਤੂੰ ਯਤਨ ਕਰੇਗਾ ਸਾਰੇ ਬੇਬਲ। ਸਾਹਿਬ ਕਹਿ ਰਹੇ ਨੇ ਕਿ ਜੀ ਕੀ ਏਕੈ ਕੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਉਸ ਇੱਕ ਤੋਂ ਬਿਨਾਂ ਜਿਤਨੇ ਵੀ ਤੂੰ ਯਤਨ ਕਰੇਗਾ, ਸ਼ਾਇਦ ਕਹਿੰਦੇ ਨੇ ਉਹਦੀ ਕੀਮਤ ਤਿਲ ਜਿਤਨੀ ਨਹੀਂ ਪੈਣੀ। ਧਿਆਨ ਦੇਣਾ, ਸਿਰਫ ਅਰਜ਼ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਕਿ ਅਰਦਾਸ ਕਰੇ ਅੱਗੇ ਕਰੀਏ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਸ਼ਾਇਦ ਕਹਿੰਦੇ ਨੇ ਹਿੱਤ ਸੇਵੀ ਹਿੱਤ ਸੰਭਲਣਾ, ਕਹਿੰਦੇ ਨੇ ਸਿਮਰਨ ਕਰਨਾ ਤਾਂ ਵੀ ਇੱਕ ਦਾ, ਜੇ ਸੰਭਾਲ ਕਰਨ ਵਾਲਾ ਉਹ ਵੀ ਇੱਕ ਹੈ। ਹਿੱਕ ਸੇਵੀ ਹਿੱਕ ਸੰਭਲਾਂ ਹਰ ਇੱਕ ਸਪੈ ਅਰਦਾਸ, ਤੇ ਸਾਹਿਬ ਕਹਿੰਦੇ ਨੇ ਜਦੋਂ ਅਰਦਾਸ ਕਰਨੀਏ ਤੇ ਉਦੋਂ ਵੀ ਕੇਵਲ ਉਸ ਮਾਲਕ ਦੇ ਚਰਨਾਂ ਵਿੱਚ ਕਰੀ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜਿਸ ਮਾਲਕ ਦੇ ਚਰਨਾਂ ਵਿੱਚ ਤੇਰੀ ਅਰਦਾਸ ਸੁਣੀ ਜਾਣੀਏ, ਤੂੰ ਉਸ ਮਾਲਕ ਦੇ ਚਰਨਾਂ ਵਿੱਚ ਕਿਉਂ ਨਹੀਂ ਬੇਨਤੀ ਕਰਦਾ। ਸੂਈ ਰਾਗ ਅੰਦਰ ਸਾਹਿਬ ਗੁਰੂ ਰਾਮਦਾਸ ਜੀ ਨੇ ਫਿਰ ਇਸੇ ਅਰਦਾਸ ਵਾਲੇ ਬਚਨ ਦੀ ਵਿਆਖਿਆ ਕੀਤੀ। ਹਜ਼ੂਰ ਕਹਿੰਦੇ ਨੇ ਕਿ ਮੈਂ ਆਪਣੇ ਮਾਲਕ ਦੇ ਚਰਨਾਂ ਵਿੱਚ ਇਸ ਕਰਕੇ ਅਰਦਾਸ ਕਰਨ ਆਇਆ ਕਿ ਉਹਦੇ ਵਰਗੇ ਬਲ ਵਾਲਾ ਮੈਨੂੰ ਹੋਰ ਕੋਈ ਦਿਸਿਆ ਨਹੀਂ, ਉਹਦੇ ਵਰਗੀ ਤਾਕਤ ਕਿਸੇ ਕੋਲ ਨਹੀਂ। ਤੇ ਪੁੱਛਿਆ ਧੰਨ ਗੁਰੂ ਰਾਮਦਾਸ, ਤੁਸੀਂ ਕਹਿੰਦੇ ਹੋ ਕਿ ਜੀ ਕੀ ਏਕੈ ਹੀ ਪੈਮਾਨੀ ਤੇ ਕੇਵਲ ਜਿੰਦ ਦੀ ਅਰਦਾਸ ਇੱਕ ਦੇ ਦਰ ਤੇ ਸੁਣੀ ਜਾਂਦੀ ਏ, ਤੇ ਉਸ ਇੱਕ ਕੁਲ ਕਿੰਨੀ ਕੁ ਤਾਕਤ ਏ। ਤੇ ਗੁਰੂ ਰਾਮਦਾਸ ਜੀ ਨੇ ਅਰਦਾਸ ਦੇ ਸ਼ਬਦ ਵਰਤੇ, ਕਹਿਣ ਲੱਗੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਜੇ ਅਰਦਾਸ ਕਰਨੀ ਏ ਤੇ ਉਸ ਮਾਲਕ ਦੇ ਚਰਨਾਂ ਵਿੱਚ ਕਰ। ਤਾਣ ਦਾ ਅਰਥ ਏ ਜਿਹੜੀ ਬਲ ਦੇਣ ਵਾਲਾ, ਜਿਹੜਾ ਰਹਿਮਤਾ ਕਰਨ ਵਾਲਾ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨਤੀ। ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਹੋਰ ਕੋਈ ਥਾਂ ਨਹੀਂ ਦਿਸਦੀ ਜਿਹਦੇ ਕੋਲ ਜਾ ਕੇ ਆਪਣੇ ਅੰਦਰ ਦੀ ਵੇਦਨਾ ਦੱਸਾਂ, ਕਿਉਂਕਿ ਤੇਰੇ ਨਾਲੋਂ ਵੱਧ ਬਲ ਤਾਕਤ ਵਾਲਾ ਕੋਈ ਹੋਰ ਹੈ ਹੀ ਨਹੀਂ। ਮੈਂ ਹੋਰ ਤਾਂ ਨਾਹੀ, ਜਿਸ ਪੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅਰਦਾਸ ਨੂੰ ਕਹਿੰਦੇ ਨੇ ਮੇਰਾ ਦੁੱਖ ਸੁੱਖ ਤੇਰੇ ਚਰਨਾਂ ਵਿੱਚ। ਇੱਥੇ ਹਜ਼ੂਰ ਨੇ ਜਿਹੜਾ ਅਗਲਾ ਬਚਨ ਕਿਹਾ, ਪਹਿਲਾਂ ਤਾਂ ਕਿਹਾ ਕਿ ਬਲ ਤਾਕਤ ਕੇਵਲ ਉਹਦੀ ਏ, ਤੇ ਪੁੱਛੀਏ ਗੁਰੂ ਰਾਮਦਾਸ ਉਹਦੇ ਕੋਲ ਕਿੰਨੀ ਕੁ ਤਾਕਤ ਹੈ, ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮਨੁੱਖ ਕੋਲ ਓਨੀ ਤਾਕਤ ਨਹੀਂ, ਮਨੁੱਖ ਅੱਗੇ ਕਦੀ ਵੀ ਝੋਲੀ ਅੱਡ ਕੇ ਮੰਗੀ ਨਾ। ਵੇਖ ਉਸ ਮਾਲਕ ਕੋਲ ਇੰਨੀ ਕੁ ਤਾਕਤ ਹੈ ਕਿ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਨ ਧਰੀਜੈ, ਜਿਹਦੇ ਕੋਲ ਇੰਨਾ ਬਲ ਹੋਵੇ ਕਿ ਦੋ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖਣ ਦੀ ਉਹਦੀ ਸਮਰੱਥਾ ਹੈ। ਮਨੁੱਖ ਕੋਲ ਇੰਨੀ ਤਾਕਤ ਨਹੀਂ, ਜੇ ਬੇਨਤੀ ਕਰਨੀ ਹੈ ਤੇ ਇਹੋ ਜਿਹੇ ਮਾਲਕ ਦੇ ਚਰਨਾਂ ਵਿੱਚ ਕਰੀ, ਜਿਹਨੇ ਪਾਣੀ ਨੂੰ ਧਰਤੀ ਵਿੱਚ, ਧਰਤੀ ਨੂੰ ਪਾਣੀ ਵਿੱਚ, ਤੇ ਲੱਕੜੀ ਅੱਗ ਵਿੱਚ ਟਿਕਾ ਕੇ ਰੱਖੀ ਤੇ ਅੱਗ ਲੱਕੜ ਵੀ ਟਿਕਾ ਦਿੱਤੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖੈ, ਮਨ ਹਰ ਜਪ ਭਰਮ ਕੋ ਦੂਰ ਕੀਜੈ। ਉਸ ਮਾਲਕ ਦੇ ਚਰਨਾਂ ਵਿੱਚ ਕਰ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ। ਵੇਖੋ, ਅਰਦਾਸ ਤੋਂ ਪਹਿਲਾਂ ਧਿਆਨ ਕੇਵਲ ਉਸ ਨਿਰੰਕਾਰ ਦਾ, ਉਸ ਇੱਕ ਓੰਕਾਰ ਦਾ। ਹਜ਼ੂਰ ਕਹਿੰਦੇ ਨੇ ਆਮ ਤੌਰ ਤੇ ਮਨੁੱਖ ਨੂੰ ਜਦੋਂ ਕੋਈ ਲੋੜ ਭਾਸਦੀ ਹੈ ਤੇ ਕਈ ਵਾਰੀ ਉਹ ਨਿਰੰਕਾਰ ਵੱਲ ਝਾਕਣ ਦੀ, ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਬਜਾਏ ਆਪਣੇ ਤੋਂ ਤਾਕਤਵਰ ਮਨੁੱਖ ਅੱਗੇ ਝੁਕਣ ਦਾ ਯਤਨ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਤੇ ਮਾਂਝ ਕੀ ਵਾਰ ਵਿੱਚ ਸਾਹਿਬ ਕਹਿੰਦੇ ਨੇ ਨਾ ਰਿਜਕ ਦਸਤ ਆ ਕਸ਼ੇ, ਕਹਿੰਦੇ ਨੇ ਦੇਖ ਐ ਮੇਰੇ ਮਨਾ, ਜੇ ਰੱਬ ਨੇ ਰੋਟੀ ਤੇਰੇ ਤੋਂ ਵੱਧ ਕਿਸੇ ਨੂੰ ਦਿੱਤੀ ਹੈ ਤੇ ਮਤ ਸਮਝੀ ਜੇ ਤੂੰ ਕਿਸੇ ਦੀ ਚਾਕਰੀ ਕਰਨੇ ਤੇ ਰੋਟੀ ਕੇਵਲ ਤੇਰੀ ਉਹਦੇ ਹੱਥ ਵਿੱਚ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਜੇ ਕੋਈ ਮੈਨੂੰ ਪੁੱਛ ਕੇ ਦੇਖੇ ਤਾਂ ਰਿਜਕ ਕੇਵਲ ਇੱਕ ਮਾਲਕ ਦੇ ਹੱਥ ਵਿੱਚ, ਨਾ ਰਿਜਕ ਦਸਤ ਆ ਕਸੇ, ਇਹਦਾ ਅਰਥ ਹੈ ਰਿਜਕ ਕਿਸੇ ਹੋਰ ਦੇ ਹੱਥ ਵਿੱਚ ਨਹੀਂ। ਹਮਾਰਾ ਇੱਕ ਆਸ ਵਸੈ, ਕਹਿੰਦੇ ਨੇ ਸਾਡੇ ਅੰਦਰ ਸਾਨੂੰ ਕੇਵਲ ਇੱਕ ਦੀ ਆਸ ਹੈ। ਤੇ ਕਿਹਦੀ? ਸਾਹਿਬ ਕਹਿਣ ਲੱਗੇ ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਕੇਵਲ ਇੱਕ ਉਹ ਹੈ ਜਿਹਦੇ ਹੱਥ ਵਿੱਚ ਰਿਜਕ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ, ਉਹ ਕਹਿੰਦੇ ਨੇ ਜੇ ਅਰਦਾਸ ਕਰਨੀ ਹੈ ਗੁਰਮੁਖਾ ਤੇ ਚੇਤੇ ਰੱਖੀ ਭਿਖਾਰੀਆਂ ਕੋਲੋਂ ਮੰਗਦੇ ਚੰਗੇ ਨਹੀਂ ਲੱਗੀਦਾ, ਮੰਗੀ ਉਹਦੇ ਤੋਂ ਜਿਹਦੇ ਸਾਰਾ ਦਰ, ਜਿਹਦੇ ਦਰ ਦਾ ਭਿਖਾਰੀ। ਸਾਹਿਬ ਦੇ ਅੰਮ੍ਰਿਤ ਬਚਨ ਨੇ ਪੜ੍ਹਦੇ ਸੀ ਸਲੋਕਾਂ ਵਿੱਚ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਉਸ ਦਾਤੇ ਨੂੰ ਜਪ, ਉਹਦੇ ਦਰ ਤੇ ਝੋਲੀ ਮੰਗ, ਅੱਡ ਜਿਹਨੇ ਤੇਰੀ ਝੋਲੀ ਵਿੱਚ ਦਾਤ ਪਾ ਦੇਣੀ। ਇਹ ਬਚਨ ਸਾਹਿਬ ਨੇ ਬਾਣੀ ਵਿੱਚ ਕਹੇ ਨੇ। ਤੇ ਜਦੋਂ ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਵੀ ਭਗਤ ਨੇ, ਗੁਰੂ ਸਾਹਿਬਾਨ ਨੇ, ਪੱਟ ਸਾਹਿਬਾਨਾਂ ਦੇ ਬਚਨ ਨੇ, ਗੁਰਮੁਖੋ ਹਰ ਇੱਕ ਨੇ ਕੇਵਲ ਮਾਲਕ ਦੀ ਟੇਕ ਲਈਏ, ਕਿਸੇ ਮਨੁੱਖ ਦੀ ਮੁਥਾਜੀ ਨਹੀਂ। ਕਬੀਰ ਜੀ ਦੇ ਬਾਰੇ ਜਦੋਂ ਪੜ੍ਹਨੇ ਆ, ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਕਿ ਉੱਚੀ ਜ਼ਾਤ ਵਾਲੇ ਉਹਨੂੰ ਅੱਧੀ ਕੌਡੀ ਦਾ ਜੁਲਾਇਆ ਤੱਕ ਸ਼ਬਦ ਵਰਦੇ, ਪਰ ਜਦੋਂ ਉਸ ਗੁਰਮੁਖ ਉਸ ਮਹਾਂਪੁਰਸ਼ ਦੇ ਅੰਦਰ ਨੂੰ ਤੱਕੋ ਤੇ ਜਿਹਨੇ ਜੇ ਝੋਲੀ ਅੱਡੀ ਅਰਦਾਸ ਕੀਤੀ ਤੇ ਕੇਵਲ ਇੱਕ ਦੇ ਚਰਨਾਂ ਵਿੱਚ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੇ। ਅਕਸਰ ਅਸੀਂ ਇਹ ਸ਼ਬਦ ਪੜ੍ਹਨੇ ਜਦੋਂ ਗੁਰੂ ਦੇਵ ਦੇ ਦਰਸ਼ਨ ਕਰਨੇ ਹੋਣ, ਤੇ ਉਸ ਸ਼ਬਦ ਦੇ ਇੱਕ ਇੱਕ ਬਚਨ ਨੂੰ ਕਦੀ ਵਾਚੋ ਜੇ ਅਰਦਾਸ ਕਰਨ ਦੀ ਜਾਚ ਸਿੱਖਣੀ ਹੈ ਤੇ ਕਬੀਰ ਸਾਹਿਬ ਦੇ ਸ਼ਬਦ ਤੋਂ ਦ੍ਰਿੜਤਾ ਲੈ। ਉਹਨਾਂ ਦਾ ਅੰਮ੍ਰਿਤ ਬਚਨ ਹੁੰਦਾ ਦਰ ਮੰਨਦੇ ਠਾਂਡੇ ਦਰਬਾਰ, ਦਰ ਮੰਨਦੇ ਠਾਂਡੇ ਦਰਬਾਰ ਦਾ ਅਰਥ ਇਹ ਮੇਰੇ ਮਾਲਕ, ਜੇ ਮੈਂ ਲੋੜਵੰਦ ਹਾਂ ਕੇਵਲ ਤੇਰੇ ਦਰ ਦਾ, ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਦਾ ਨਹੀਂ। ਦਰ ਮੰਨਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਹ। ਅੱਗੇ ਉਹਨਾਂ ਬਚਨ ਕੇ ਕਹਿੰਦੇ ਨੇ ਮੈਂ ਤੇਰੇ ਦਰ ਤੇ ਤਾਂ ਮੰਗਦਾ ਬਣ ਕੇ ਆਇਆ ਵਾ, ਮੈਂ ਤੇਰੇ ਬਾਰੇ ਇੱਕ ਗੱਲ ਸੁਣੀ ਹੈ ਮੇਰੇ ਮਾਲਕ ਜੀਓ, ਤੂੰ ਧਨੀਆਂ ਤੋਂ ਵੱਧ ਧਨੀ ਏ, ਤੇ ਜਿਵੇਂ ਭਾਈ ਸਾਹਿਬ ਕਥਾ ਕਰ ਰਹੇ ਸਨ ਉਹ ਮਾਲਕ ਕੰਜੂਸ ਨਹੀਂ, ਕਹਿੰਦੇ ਨੇ ਤੂੰ ਇੰਨਾ ਉਦਾਰ ਚੇਤੇ ਕਿ ਜਦੋਂ ਕੋਈ ਤੇਰੇ ਦਰ ਤੇ ਝੋਲੀ ਅੜਦਾ ਤੂੰ ਉਹਦੀ ਝੋਲੀ ਵਿੱਚ ਦਾਤ ਪਾ ਕੇ ਕਦੀ ਝੂਰਦਾ ਨਹੀਂ, ਤੂੰ ਦਾਤ ਦੇ ਕੇ ਪ੍ਰਸੰਨ ਹੁੰਦਾ। ਉੱਥੇ ਭਗਤ ਸਾਹਿਬ ਨੇ ਇਹ ਹੀ ਬੇਨਤੀ ਕੀਤੀ ਕਿ ਮੰਗਣਾ ਹੈ ਤਾਂ ਫਿਰ ਕਹੀ ਕਿ ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ। ਅਗਲਾ ਸ਼ਬਦ ਦੇਖੋ ਦ੍ਰਿੜਤਾ ਵਾਲਾ, ਕਹਿੰਦੇ ਨੇ ਮੰਗੂ ਕਾਹੇ ਰੰਗ ਸਭ ਦੇਖੋ, ਕਹਿੰਦੇ ਕਿਹਦੇ ਦਰ ਤੋਂ ਜਾ ਕੇ ਮੰਗਾਂ, ਕਿਹਦੇ ਚਰਨਾਂ ਵਿੱਚ ਬੇਨਤੀ ਕਰਾਂ। ਮੈਨੂੰ ਸਮਝ ਪੈ ਗਈ ਹੈ ਤੇਰੇ ਤੋਂ ਬਿਨਾਂ ਦਾਤਾ ਕੋਈ ਨਹੀਂ, ਬਾਕੀ ਸਾਰੇ ਗਰੀਬ ਕੰਗਾਲਾਂ ਦੇ ਟੋਲੇ ਤੁਰੇ ਫਿਰਦੇ ਨੇ, ਮੈਂ ਤੇਰੇ ਦਰ ਤੋਂ ਮੰਗਣਾ ਜਿਹਨੇ ਕਿਸੇ ਦਰ ਤੋਂ ਅੱਗੇ ਕਦੀ ਮੰਗਿਆ। ਤੁਮ ਧਨ ਧਨੀ ਉਦਾਰ ਤਿਆਗੀ ਸਰਵਨਲ ਸੁਨੀਅਤ ਜਸ ਤੁਮਾਰ, ਮੰਗੂ ਕਾਹੇ ਰੰਗ ਸਭ ਦੇਖੂੰ ਤੁਮ ਹੀ ਤੇ ਮੇਰੋ ਨਿਸਤਾਰ। ਕਹਿੰਦੇ ਫਿਰ ਕਈਆਂ ਨੂੰ ਤਾਰਿਆ ਹੀ ਜੈ ਦਿਓ ਨਾਮਾ ਬਿਰਤ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਅਪਾਰ, ਜੇ ਅਰਦਾਸ ਕਰਨੀ ਆ ਤੇ ਮਣਾ ਉਹਦੇ ਚਰਨਾਂ ਵਿੱਚ ਕਰੀ। ਕਹਿ ਕਬੀਰ ਤੁਮ ਸਮਰੱਥ ਦਾਤੇ, ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਤੂੰ ਚਾਰ ਪਦਾਰਥ ਦਿੰਦਿਆ ਦੇਰੀ ਨਹੀਂ ਕਰਦਾ। ਭਗਤ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਦੇਖੋ ਜੇ ਮੰਗਣ ਹੀ ਲੱਗਾਂ। ਕਈ ਵਾਰੀ ਵੈਸੇ ਉਹ ਸ਼ਬਦ ਪੜ੍ਹੇ, ਅੱਜ ਵਿਸ਼ਾ ਇਹਵੇ ਕਿ ਕਿਹਦੇ ਦਰ ਤੇ ਅਰਦਾਸ ਕਰਨੀ। ਭਗਤ ਜੀ ਕੱਖਾਂ ਦੀ ਕੱਚੀ ਕੁੱਲੀ ਵਿੱਚ ਰਹਿਣ ਵਾਲਾ ਉਹ ਕਹਿੰਦਾ ਤੇਰੇ ਤੋਂ ਬਿਨਾਂ ਸਭ ਕੰਗਾਲ ਨਹੀਂ, ਤੇ ਜਦੋਂ ਉਹਨਾਂ ਨੇ ਮੰਗਣ ਦੇ ਬਚਨ ਕਹਿ, ਕਹਿੰਦੇ ਨੇ ਮਾਲਕ ਕਿਸੇ ਮਨੁੱਖ ਦੇ ਦਰ ਤੇ ਜਾ ਕੇ ਮੰਗਾਂ ਤੇ ਸੋਚਣਾ ਵਾ ਏਦੂ ਮੰਗਣ ਨਾਲੋਂ ਤਾਂ ਮੌਤ ਚੰਗੀ। ਕਦੀ ਸ਼ਬਦ ਉਹਨਾਂ ਦੇ ਪੜ੍ਹੇ, ਯਤਨ ਕੀਤਾ ਜੇ ਉਹਨਾਂ ਦੇ ਕੁਝ ਬਚਨ ਆਪ ਨਾਲ ਸਾਂਝੇ ਕਰਾਂ। ਜਦੋਂ ਮਨੁੱਖ ਦੇ ਦਰ ਤੇ ਅਰਦਾਸ ਕਰੀਏ ਤੇ ਉਹੀ ਭਗਤ ਸਾਹਿਬ ਕਹਿੰਦੇ ਨੇ ਰੇ ਜੀ ਨਲਾਜ, ਲਾਜ ਤੋਂ ਹੀ ਨਾ ਹੀ, ਲਾਜ ਦਾ ਅਰਥ ਅਖਰੀ ਅਰਥ ਹੈ ਕਿ ਸ਼ਰਮ ਆਉਣੀ। ਕਹਿੰਦੇ ਨੇ ਖੇ ਨਲਾਜ ਬੇਸ਼ਰਮ ਜਿੰਦੇ ਤੈਨੂੰ ਕੋਈ ਸ਼ਰਮ ਨਹੀਂ। ਕਹਿੰਦੇ ਨੇ ਹਰ ਤਜ ਕੱਤ ਕਾਹੂ ਕੇ ਜਾਈ, ਉਸ ਕਰਤੇ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿੰਦੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਣੀ ਪਈ ਏ, ਜਾਂ ਤਾਂ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਇੰਨੇ ਸਮਰੱਥ ਹੋਣ ਤੇ ਉਹ ਕਿਸੇ ਹੋਰ ਦੇ ਦਰ ਤੇ ਜਾ ਕੇ ਮੰਗੇ, ਉਹਨੂੰ ਲਾਜ ਆਉਣੀ ਚਾਹੀਦੀ। ਜਦੋਂ ਪੜ੍ਹਿਆ ਇਹ ਸ਼ਬਦ ਤੇ ਦੂਜੇ ਪਾਸੇ ਸੋਰਤ ਰਾਗ ਵਿੱਚ ਬਚਨ ਪੜ੍ਹਿਆ, ਇੱਥੇ ਕਹਿੰਦੇ ਨੇ ਦੂਜੇ ਦਰ ਤੋਂ ਮੰਗਣ ਜਾਣਾ ਤੇ ਸ਼ਰਮ ਆਉਂਦੀ ਏ, ਤੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੰਗਣ ਗਏ ਕਹਿਣ ਲੱਗੇ ਮਾਲਕਾ ਮਾਧੋ ਕੈਸੀ ਬਣੇ ਤੁਮ ਸੰਗੇ, ਇੱਥੇ ਵੀ ਸੰਗੇ ਦਰ ਲੱਜੇ ਸ਼ਰਮ ਆਉਣੀ। ਕਹਿੰਦੇ ਨੇ ਕਿਸੇ ਦੂਜੇ ਦਰ ਤੋਂ ਮੰਗਾ ਤਾਂ ਜਿੰਦ ਨੂੰ ਸ਼ਰਮ ਆਉਂਦੀ ਏ, ਤੇ ਜਦੋਂ ਦੇਣ ਵਾਲਾ ਤੂੰ ਏ ਜੇ ਆਪ ਨਹੀਂ ਦਏਗਾ ਤੇ ਮੈਨੂੰ ਕੋਈ ਸ਼ਰਮ ਨਹੀਂ, ਮੈਂ ਆਪਣੀ ਜ਼ਬਾਨ ਤੋਂ ਬੋਲ ਕੇ ਤੇਰੇ ਤੋਂ ਮੰਗ ਲਵਾਂਗਾ। ਇਹਦਾ ਮਤਲਬ ਕਿ ਭਗਤ ਨੂੰ ਸੰਗ ਆਉਂਦੀ ਏ, ਮਨੁੱਖ ਦੇ ਦਰ ਤੋਂ ਮੰਗਦਿਆਂ ਨਿਰੰਕਾਰ ਦੇ ਦਰ ਤੋਂ ਮੰਗਦਿਆਂ ਸ਼ਰਮ ਨਹੀਂ। ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਲੇ ਵੋ ਮੰਗੇ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੋਪਾਈ ਸਰਹਾਨਾ ਅਵਰਤ ਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਿਨ ਖਿੰਦਾ, ਛੋਟੀਆਂ ਛੋਟੀਆਂ ਵਸਤੂਆਂ ਵੀ ਮੰਗਦੀਆਂ ਸ਼ਰਮ ਨਹੀਂ, ਕਿਉਂਕਿ ਮਾਲਕਾ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਤੇ ਅਰਦਾਸ ਨਹੀਂ ਕਰਨੀ। ਤੀਜਾ ਪ੍ਰਮਾਣ ਉਹਨਾਂ ਦੇ ਅੰਮ੍ਰਿਤ ਬਚਨ ਵਿੱਚੋਂ ਤੇ ਇੰਝ ਲੱਗਦਾ ਕਿ ਜਿਵੇਂ ਕਿਸੇ ਹੰਕਾਰੀ ਬੰਦੇ ਨੇ ਕਬੀਰ ਸਾਹਿਬ ਨੂੰ ਪੈਦਲ ਜਾਂਦਿਆਂ ਕੋਈ ਮਸ਼ਕਰੀ ਕੋਈ ਟਾਂਚ ਲਾਈ ਹੋਵੇ ਤੇ ਉਸ ਪੰਕਤੀ ਨੂੰ ਪੜ੍ਹਦਿਆਂ ਪ੍ਰਤੀਤ ਇੰਝ ਹੁੰਦਾ, ਹੰਕਾਰੀ ਦਾ ਨਾਂ ਨਹੀਂ ਪਰ ਸ਼ਬਦ ਜ਼ਰੂਰ ਵਰਤੇ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਹੰਕਾਰ ਵਿੱਚ ਮਸਤ ਹੋਏ ਮਦਹੋਸ਼ ਹੋਏ ਬੰਦੇ ਕਾਹਦਾ ਮਾਣ ਕਰਨੇ, ਕਿ ਤੇਰੇ ਘਰ ਅੰਦਰ ਹਾਥੀ ਘੋੜੇ ਨੇ, ਤੇਰੇ ਘਰ ਅੰਦਰ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ, ਪਰ ਇੱਕ ਗੱਲ ਚੇਤੇ ਰੱਖੀ ਕਹਿ ਕਬੀਰ ਮਦਨ ਕੇ ਮਾਤੇ ਖਿਰਦੈ ਦੇਖ ਵਿਚਾਰੀ। ਕਹਿੰਦੇ ਆਪਣੇ ਖਿਰਦੇ ਨੂੰ ਪੁੱਛ ਕੇ ਦੇਖ ਤੁਮ कर लाख कोट असव हस्ती तेरे घर अंदर लखा करोड़ा हाथी होंगे पर प्यारिया हम कर एक मुरारी मेरे घर विच ओ परमेश्वर टिके जिहड़ा तेरे वर्गे करोड़ा नू अख चमकण विच बना भी सकदा ते खत्म भी कर सकदा। इहदा मतलब कि भगत नू इन्ना दृढ़ विश्वास है जे अरदास करनी है ते केवल एक मालक दे चरणा विच गुरु ग्रंथ साहिब दी बाणी दे आधार ते। भाई साहिब भाई गुरदास ने एक बचन कहा कहिंदे ने दाता ओ ना मंगी है फिर मंगण जाइए होशा शाह ना की चई फिर पछोताइए। तन गुरु नानक साहिब जी दे जीवन नू पढ़ो साहिब गुरुदेव एम ना बाद मिले नी गुरु नानक साहिब तो लैके ते तन गुरु गोबिंद सिंह सच्चे पातशाह मिसलां दा समा तकिए राजलिया गुरमुखां नाल विचार चली सिख अंदर इन्नी कु दृढ़ता गुरु ने भरी सी कि मालक दे दर तो गुरु दे दर तो किसे होर दर ते अरदास भी हो करनी। साहिब तन गुरु नानक साहिब जी एना बाद बाबर नू मिले नी इत्थे गुरु साहिब दे जदों दीदार कीते ते उन्हें एक शब्द वरत्या सी कहिंदा फकीर बाबा दो गल्लां कहियां कहिंदा एक ता मैनू पता हुंदा जे तेरे वर्गा भारी महापुरश इस धरती ते वे ते मैं कदी इत्थे वार ना करदा। दूजी गल उहने कही कहिंदा हे फकीर देख मेरे कोल अज एमनाबाद दी दौलत दे ढेर भरे पए ने तू जो भी मंगेगा मूह मंगी मरा तेरी झोली विच पाऊंगा कुछ मंग ता सही वाह मेरे सतगुरु ओथे शब्द वरते सिखा तू किदे दर तो मंगना है। बाबर कहिंदा कुछ मंग ते साहिब कहिंदे ने मंगना होवेगा ते एक तो मंगांगा मंगतियां दे दर तो मंगदे कोई चंगे नहीं लगेगा। वो फिर पूछदा है मंगतियां दे दर तो मंगते ते साहिब ने उत्ते अगला शब्द वरतिया सी केवल मंगतियां दे दर दा मंगता नहीं तू ओ बेसबर मंगता है जिदे अंदर नू तृप्ति नहीं। उत्थे जन्म साखी विच एक बचन आया कह लगे सुन कह नानक सुन बाबर मीर। जन्म साखी दा बचने गुरु ग्रंथ साहिब विच नहीं कि सिख ने मंगना कितों भी कह लगे कह नानक दर ते गुरु नानक साहिब कहिंदे पए ने सुन बाबर मीर मीर दर ते ओ बादशाह बाबर तुझ ते मांगे सो अहमक फकीर। अहमक दा अर्थ हुंदा मूर्ख कहिंदे ने तेरे वर्गे लुटेरे तो मंगण वाला फकीर सब तो वध मूर्ख है जे मंगना होवेगा ते मैं इको बेनती करांगा कि दद्दा दाता एक है सब को देवनहार देंदा तोट न आवी अगणत भरे पंडार। तेरे दर तो मंगना तेरे कोलो मंगना अत दी मूर्खताई। सोचना वा जे बाबर नू बाबा जी मिलदे ने ते कहिंदे ने ओ बाबर मीर तेरे दर तो मंगण वाला बुद्धिहीन होवेगा मूर्ख होवेगा ते जदों मेरा ओही बाबा कृपान पा लैंदा है कलगी सजा लैंदा है उत्थे अहमदाबाद हिंदुस्तान दे तख्त ते बहण वाले नू कहिंदा तू मंगतियां दा मंगता है ते जदों जफरनामा लिखदे ने एक शब्द वरतदे ने गुरुदेव ते मैं पिछले दिन एक अर्ज कीती सी कदी गुरु गोबिंद सिंह जी दे जफरनामे नू पढ़िए ते एक गल दी दृढ़ता चल के बाहर निकलदी पई है कि मेरा दाता चिट्ठी लिख दिया इन्ना कु बेबाक ते इन्ने कु सीधे लफ्ज वरते ने कि औरंगजेब दी रत्ती भर भी कान नहीं। अर्ज कीती सी कि आम कोई बादशाह नू चिट्ठी लिखदा लड़ाई होई हुंदी ते सुलह करन वास्ते कहिंदा कि बादशाह मैं ता बिल्कुल भी तेरे सिपाहियां दा कुछ नहीं बिगाड़िया मैं ता यतन कीता सी सुलह लई। मेरे गुरु गोबिंद सिंह जदों चिट्ठी लिखदे ने उहदे विच इक शब्द लिखे कहन लगे औरंगजेब मैनू जिंदगी ते एक अफसोस है। इको शब्द वरते अफसोस लई गुरु गोबिंद सिंह जी ने कहांगे भी वह अफसोस कहना ते जफरनामे भी शब्द ते औरंगजेब नू मुखातब करके कहिंदे ने जदों चमकौर दी जंग हुंदी पई सी ना ते तेरे टिड्डी दल दे दो आदमियां ने चमकौर दी गड़ी नू पौड़ी ला के मैनू जिंदियां पकड़ दा यतन कीता एक नू तीर बख्शिया एक दे सिर ते गुरज मैं टिका दित्ती ਕਹਿੰਦੇ ਨੇ ਮੈਨੂੰ ਸਿਰਫ ਇੱਕ ਅਫਸੋਸ ਹੈ ਕਿ ਤੇਰੀ ਫੌਜ ਦਾ ਤੀਜਾ ਜਰਨੈਲ ਖਵਾਜਾ ਮਰਦੂਦ ਉਹ ਦੋ ਸਾਥੀਆਂ ਨੂੰ ਡਿੱਗਦਿਆਂ ਦੇਖ ਕੇ ਦੌੜ ਕੇ ਚਗਲਾ ਗਿਆ। ਜੇ ਕਿਤੇ ਉਹਦਾ ਚਿਹਰਾ ਮੈਨੂੰ ਦਿਸ ਪੈਂਦਾ ਤੇ ਇੱਕ ਤੀਰ ਮੈਂ ਉਹਦੀ ਛਾਤੀ ਵਿੱਚ ਵੀ ਬਖਸ਼ ਦੇਣਾ ਸੀ। ਇਹਦਾ ਮਤਲਬ ਭੈ ਨੇ ਸਾਹਿਬ ਨੇ ਉੱਥੇ ਸ਼ਬਦ ਵਰਤੇ, ਕਹਿਣ ਲੱਗੇ ਡਰੇਗਾ ਡਰੇਗਾ ਅਗਰ ਰੂਵੇ ਉਹ ਦੀਦ ਮੈਂ, ਜੇ ਕਿਤੇ ਮੈਨੂੰ ਉਹ ਦਿਸ ਪੈਂਦਾ ਇੱਕੋ ਅਫਸੋਸ ਹੈ ਕਿ ਉਹਦਾ ਚਿਹਰਾ ਮੈਨੂੰ ਦਿਸਿਆ ਨਹੀਂ। ਡਰੇਗਾ ਅਗਰ ਰੂਵੇ ਉਹ ਦੀਦ ਮੈਂ ਬਾ ਯਕ ਤੀਰ ਲਾਚਾਰ ਬਖਸ਼ੀਦ ਮੈਂ, ਦਿਸਦਾ ਤੇ ਸਹੀ ਬਾ ਯਕ ਤੀਰਦਾਰ ਤੇ ਇੱਕੋ ਤੀਰ ਮੈਂ ਉਹਦੀ ਛਾਤੀ ਵਿੱਚ ਪਰੋ ਕੇ ਉਹਨੂੰ ਵੀ ਸਦਾ ਲਈ ਸਵਾ ਦੇਣਾ ਸੀ। ਇਹਦਾ ਮਤਲਬ ਕਿ ਕਾਂ ਨਹੀਂ, ਉੱਥੇ ਜਿਹੜੇ ਮੰਗਣ ਦੀ ਗੱਲ ਸਾਹਿਬ ਨੇ ਕਹੀ ਨਾ, ਸ਼ਬਦ ਵਰਤਿਆ, ਕਹਿਣ ਲੱਗੇ ਅਮਾ ਬਖਸ਼ ਖੇ ਮੇਰੇ ਵਾਹਿਗੁਰੂ, ਤੂੰ ਆਪਣੇ ਦਰ ਤੇ ਡਿੱਗਿਆ ਹੋਇਆਂ ਦੀ ਲਾਜ ਰੱਖਣ ਵਾਲਾ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਹਾਲਾਂਕਿ ਔਰੰਗਜ਼ੇਬ ਨੂੰ ਲੋਕ ਦਸਤਗੀਰ ਤੇ ਆਲਮਗੀਰ ਕਹਿੰਦੇ ਨੇ, ਪਰ ਮੇਰਾ ਦਸਵਾਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖੇ ਮੇਰੇ ਵਾਹਿਗੁਰੂ, ਤੂੰ ਆਪਣੇ ਦਰ ਤੇ ਡਿੱਗਿਆ ਹੋਇਆਂ ਦੀ ਲਾਜ ਰੱਖਣ ਵਾਲਾ ਹੈ ਤੇ ਕਿਰਪਾ ਕਰ ਬਖਸ਼ਿੰਦ, ਮੇਰੀ ਬਾਂਹ ਤੂੰ ਪਕੜਨੀ ਹੈ, ਤੂੰ ਡਿੱਗਿਆ ਹੋਇਆਂ ਦੀਆਂ ਬਾਹਾਂ ਵੀ ਪਕੜ ਲੈਂਦੇ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਫਿਰ ਕਹਿਣ ਲੱਗੇ ਖਤਾ ਬਖਸ਼ ਖੇ ਵਾਹਿਗੁਰੂ, ਤੂੰ ਗੁਨਾਹ ਵੀ ਬਖਸ਼ਣੇ, ਰੋਜ਼ੀ ਦੇਖੋ ਤੇਰੇ ਦਰ ਤੋਂ ਜੀਵਾਂ ਨੂੰ ਰਿਜ਼ਕ ਮਿਲਦਾ, ਦਿਲ ਪਜ਼ੀਰ ਪਜ਼ੀਰ ਦਰ ਤੇ ਪਿਆਰਾ ਲੱਗਣ ਵਾਲਾ, ਤੂੰ ਇੰਨਾ ਬਖਸ਼ਿੰਦ ਹੈ ਕਿ ਜਿਹੜਾ ਇੱਕ ਵਾਰੀ ਤੇਰੇ ਚਰਨਾਂ ਵਿੱਚ ਢਹਿ ਪੈ ਤੂੰ ਉਹਦੇ ਦਿਲ ਨੂੰ ਅੱਜ ਦਾ ਪਿਆਰਾ ਲੱਗ ਲੈ। ਇਹਦਾ ਮਤਲਬ ਕਿ ਮੰਗਣਾ ਤੇ ਕੇਵਲ ਇੱਕ ਦਾਤੇ ਦੇ ਚਰਨਾਂ ਵਿੱਚ ਅਰਦਾਸ ਕਰੀ, ਉਹਦੇ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ। ਹਾਂ ਜਦੋਂ ਹੋਰ ਦੀ ਗੱਲ ਚੱਲੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿਸੇ ਬੰਦੇ ਦੇ ਦਰ ਤੇ ਬੇਨਤੀ ਨਾ ਕਰੀ। ਪੁੱਛਿਆ ਮਹਾਰਾਜ ਉਹਦੇ ਕੋਲ ਦੌਲਤ ਉਹਦੇ ਘਰ ਅੰਦਰ ਸੁੱਖ ਬੜਾ, ਕਹਿੰਦੇ ਨੇ ਨਹੀਂ ਕੇਵਲ ਉਹਦੇ ਚਿਹਰੇ ਹੱਸਦੇ ਹੋਏ ਨੂੰ ਮਤ ਤੱਕੀ। ਸਾਹਿਬ ਕਹਿੰਦੇ ਨੇ ਜਿਸ ਮਾਨਸ ਤੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਸ ਬੰਦੇ ਅੱਗੇ ਮੈਂ ਬੇਨਤੀ ਕਰਨ ਚੱਲਿਆ ਅਰਦਾਸ ਕਰਨ ਚੱਲਿਆ ਵਾ, ਹਜ਼ੂਰ ਕਹਿੰਦੇ ਨੇ ਉਹ ਤਾਂ ਪਹਿਲਾਂ ਆਪਣੇ ਦੁੱਖ ਨਾਲ ਭਰਿਆ ਪਿਆ। ਜਿਸ ਮਾਨਸ ਤੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਹਨੇ ਹਿਰਦੈ ਅਰਾਧਿਆ ਤਿੰਨ ਭਵ ਸਾਧਰ ਕਰਿਆ। ਜੇ ਬੇਨਤੀ ਕਰਨੀ ਹੈ ਤੇ ਇੱਕ ਮਾਲਕ ਦੇ ਚਰਨਾਂ ਵਿੱਚ। ਖੈਰ ਜਿਹੜੀ ਅਰਥ ਕਰਨੀ ਚਾਹੁੰਦਾ ਵਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਅਰਦਾਸ ਕੇਵਲ ਮਾਲਕ ਦੇ ਚਰਨਾਂ ਵਿੱਚ। ਹੁਣ ਸਵਾਲ ਪੈਦਾ ਹੋਵੇਗਾ, ਅਰਦਾਸ ਸਿੱਖਾਂ ਨੇ ਕਦੋਂ ਤੋਂ ਆਰੰਭ ਕੀਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਿਹਾਜ਼, ਸਾਹਿਬ ਦੇ ਅੰਮ੍ਰਿਤ ਬਚਨਾਂ ਮੁਤਾਬਕ ਕਿ ਗੁਰੂ ਦੇਵ ਆਪ ਹੀ ਅਰਦਾਸ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਸ਼ਬਦ ਐਸੇ ਨੇ ਜਿਹੜੇ ਕੇਵਲ ਅਰਦਾਸ ਰੂਪ ਨੇ। ਜਦੋਂ ਆਪਾਂ ਸ਼ਬਦ ਪੜ੍ਹਨੇ ਆ ਸਾਹਿਬ ਦੇ ਅੰਮ੍ਰਿਤ ਬਚਨ ਕਿ ਵੱਧ ਵਕਤ ਹਮ ਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਬੇਨਤੀ ਦੇ ਸ਼ਬਦ ਨੇ। ਰੋਜ਼ ਸ਼ਾਮ ਨੂੰ ਅਸੀਂ ਪੜ੍ਹਨੇ ਹਾਂ ਕਿ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇਹ ਬੇਨਤੀ ਦੇ ਸ਼ਬਦ ਨੇ। ਜਦੋਂ ਪੜ੍ਹਨੇ ਆ ਵਿਸਰ ਨਾਈ ਦਾ ਤਾਰ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਸਾਰੇ ਸ਼ਬਦ ਜਿਹੜੇ ਨੇ ਅੱਗੇ ਅਰਜ਼ ਕਰਾਂਗਾ ਕਿਹੜੇ ਕਿਹੜੇ ਸ਼ਬਦ ਕਿਸ ਬੇਨਤੀ ਰੂਪ ਅੰਦਰ ਨੇ। ਸਿੱਖ ਵਿਦਵਾਨ ਕਹਿੰਦੇ ਨੇ ਕਿ ਅਰਦਾਸ ਦੇ ਮੁੱਢ ਨੂੰ ਬੰਨਣ ਦੀ ਗੱਲ ਕਰਦੇ ਹਨ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਤਲਵੰਡੀ ਤੋਂ ਸੁਲਤਾਨਪੁਰ ਨੂੰ ਆਏ ਨੇ ਤੇ ਰਾਏ ਗੁਲਾਰ ਨੇ ਤੋਰਦਿਆਂ ਹਜ਼ੂਰ ਨੂੰ ਇੱਕ ਦਿਨ ਪਹਿਲਾਂ ਆਪਣੇ ਘਰ ਆਉਣ ਲਈ ਬੇਨਤੀ ਕੀਤੀ ਸੀ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਕਿ ਰਾਏ ਗੁਲਾਰ ਹਜ਼ੂਰ ਨੂੰ ਆਪਣੇ ਘਰ ਲੈ ਗਿਆ ਤੇ ਜਦੋਂ ਸਤਿਗੁਰੂ ਵਿਦਿਆ ਹੋਣ ਲੱਗੇ ਤੇ ਇਸ ਬਜ਼ੁਰਗ ਨੇ ਪੱਲਾ ਪਾ ਕੇ ਇੱਕ ਬੇਨਤੀ ਕੀਤੀ ਸੀ। ਹੇ ਗੁਰੂ ਨਾਨਕ ਸਾਹਿਬ ਸ਼ਬਦ ਸਨ ਕਿ ਹੇ ਖੁਦਾ ਦੇ ਨੂਰ ਇਸ ਬੁੱਢੇ ਪ੍ਰਤੀ ਕੋਈ ਆਪਣਾ ਉਪਦੇਸ਼ ਦੇ ਜਾਓ। ਪਤਾ ਨਹੀਂ ਕਦੋਂ ਪਰਤ ਕੇ ਆਓ ਦੀਦਾਰ ਹੋਣ ਤੇ ਸਾਹਿਬ ਨੇ ਆਪਣੇ ਸਿੱਖ ਨੂੰ ਪਹਿਲਾ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ ਰਾਏ ਜੀ ਧਿਆਨ ਰੱਖਿਓ ਅੱਲਾ ਦੇ ਚਰਨਾਂ ਦਾ, ਜਿੱਥੇ ਆਪਣਾ ਬਲ ਇੱਥੇ ਸ਼ਬਦ ਸਨ ਜਿੱਥੇ ਆਪਣਾ ਬਲ, ਆਪਣੀ ਤਾਕਤ, ਆਪਣੀ ਸਿਆਣਪ, ਆਪਣੀ ਚਤੁਰਾਈ ਕੰਮ ਨਾ ਲੈ ਤੇ ਪੱਲਾ ਪਾ ਕੇ ਨਿਰੰਕਾਰ ਦੇ ਚਰਨਾਂ ਦੀ ਜੋਦੜੀ ਕਰਿਓ ਤੇ ਮੇਰਾ ਮਾਲਕ ਬੌੜੀ ਕਰੇਗਾ। ਪਹਿਲੀ ਵਾਰੀ ਕਿਹਾ ਕਿ ਅਰਦਾਸ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਹਜ਼ੂਰ ਨੇ ਬਚਨ ਕੁਛ ਕਹਿ, ਉਸ ਤੋਂ ਅੱਗੇ ਅਸੀਂ ਤੁਰਨੇ। ਸਾਹਿਬ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਜੀ ਦਾ ਵੇਲਾ ਆਉਂਦਾ, ਅਰਦਾਸ ਕਰਨ ਦਾ ਢੰਗ ਕੀ, ਅੱਗੇ ਅਰਜ਼ ਕਰਨੀ। ਕੁਝ ਕਹਿੰਦੇ ਨੇ ਜਿਹੜੀ ਅਰਦਾਸ ਆਪਾਂ ਹੁਣ ਕਰ ਰਹੇ ਹਾਂ ਇਹਦਾ ਮੁੱਢ ਸਤਿਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਨੇ ਬੰਨਿਆ ਸੀ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਨਹੀਂ ਕਿ ਉਹਦੇ ਸੰਬੰਧੀ ਕੋਈ ਲਿਖਤੀ ਸਾਨੂੰ ਸਬੂਤ ਨਹੀਂ ਮਿਲਦੇ, ਪਰ ਹਾਂ ਦੋ ਕੁ ਪੁਰਾਤਨ ਖਰੜੇ ਮਿਲੇ ਗੁਟਕੇ ਨੇ ਜਿਨ੍ਹਾਂ ਵਿੱਚ ਪੁਰਾਤਨ ਸਿੱਖਾਂ ਦੀ ਅਰਦਾਸ ਦਾ ਜ਼ਿਕਰ ਕੀਤਾ। ਉਹਦੇ ਵਿੱਚ ਅਰਦਾਸ ਦਾ ਜ਼ਿਕਰ ਕਰਦਿਆਂ ਦੋ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਨੇ ਕਿ ਸਿੱਖ ਉਦੋਂ ਅਰਦਾਸ ਵਿੱਚ ਕਿਹੜੇ ਸ਼ਬਦ ਵਰਤਦੇ ਸਨ। ਗਿਆਨੀ ਹਰਬੰਸ ਸਿੰਘ ਹੋਰਾਂ ਨੇ ਖਾਸ ਕਰਕੇ ਇਹ ਦੋ ਉਦਾਹਰਣਾਂ ਦਿੱਤੀਆਂ ਨੇ। ਕਹਿੰਦੇ ਨੇ ਉਦੋਂ ਸਿੱਖ ਅਰਦਾਸ ਕਰਦੇ ਸਨ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਕੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੁਕ ਜਾਏ, ਤੇਗ ਬਹਾਦਰ ਉੱਤੇ ਸਿਮਰੀਐ ਲਿਖੇ। ਕਹਿਣ ਲੱਗੇ ਤੇਗ ਬਹਾਦਰ ਸਿਮਰੀਐ ਘਰ ਨੌਨਿਤ ਆਵੈ ਧਾਏ। ਇੱਥੋਂ ਅੱਗੇ ਸੰਵਾਪਤੀ ਸ਼ਬਦ ਕੀ ਸਨ, ਇੱਥੋਂ ਕਹਿ ਕੇ ਫਿਰ ਬਚਨ ਅੱਗੇ ਕਹਿਣਾ, ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਉਹ ਕਹਿੰਦੇ ਨੇ ਝਲਕ ਪੈਂਦੀ ਏ ਕਿ ਗੁਰੂ, ਤੇ ਅਗਲੀ ਪੰਕਤੀ ਹੁੰਦੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਕਾ ਧਿਆਨ ਡਰ ਕੇ ਬੋਲੋ ਜੀ ਵਾਹਿਗੁਰੂ, ਤੇ ਤੀਜਾ ਸ਼ਬਦ ਹੁੰਦਾ ਹੁੰਦਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਰਨ ਤਾਰਨ ਸਰਬ ਦੁੱਖਾਂ ਕੇ ਨਿਵਾਰਨ ਸਾਹਿਬ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤੀਜਾ ਸ਼ਬਦ ਇਹ ਵਰਤਦੇ ਸਨ। ਉਸ ਤੋਂ ਅੱਗੇ ਸ਼ਬਦ ਵਰਤਿਆ ਜਾਂਦਾ ਸੀ ਕਿ ਸ੍ਰੀ ਸਤਿਗੁਰੂ ਜੀ ਕੇ ਸਰਬੱਤ ਗੁਰਦੁਆਰਿਆਂ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਫਿਰ ਅਖੀਰ ਤੇ ਸ਼ਬਦ ਲਿਖੇ ਮਿਲੇ ਨੇ ਸੋਦਰ ਰਹਿ ਰਾਸ ਜੀ ਕੀ ਚੌਂਕੀ ਕੀ ਅਰਦਾਸ, ਸਿੰਘ ਪੜ੍ਹਦੇ ਸੁਣਦੇ ਲਾਹੇਵੰਦ ਹੋਣ, ਨਾਮ ਚੇਤਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਇਹ ਮਿਲਿਆ ਤੇ ਦੂਸਰਾ ਉਹਨਾਂ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਇੱਕ ਗੁਟਕੇ ਵਿੱਚੋਂ ਹੱਥੀ ਲਿਖਤ ਅਰਦਾਸ ਮਿਲੀ ਏ, ਉਹ ਇਸ ਤਰ੍ਹਾਂ ਕਿ ਸਿੱਖ ਸੁੱਤਿਆਂ ਕੀ ਕਹਿੰਦੇ ਸਨ। ਇਹਦਾ ਮਤਲਬ ਇਹ ਨਾ ਸਮਝੀਓ ਕਿ ਇਹਨੂੰ ਕਿਤੇ ਆਪਾਂ ਤਰਕ ਵਿੱਚ ਲੈ ਜਾਈਏ ਵੀ ਇਹ ਗੱਲਾਂ ਕਿਵੇਂ ਕਹਿ ਦਿੱਤੀਆਂ, ਸਿਰਫ ਅਰਜ਼ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਕੀ ਸਰੂਪ ਸੀ। ਉਹਦੇ ਵਿੱਚ ਲਿਖਦੇ ਨੇ ਸਿੱਖ ਸੌਣ ਲੱਗਾ ਤੇ ਸੋਹਿਲਾ ਸਾਹਿਬ ਦੀ ਅਰਦਾਸ ਕਰਦਾ, ਕਹਿੰਦਾ ਜੀ ਸੱਚੇ ਪਾਤਸ਼ਾਹ ਕੀਰਤਨ ਸੋਹਿਲੇ ਕੀ ਅਰਦਾਸ, ਆਪ ਜੀ ਕੇ ਚਰਨ ਕਮਲਾ ਪਾਸ, ਭੁੱਲ ਚੁੱਕ ਮਾਫ, ਸਰਬੱਤ ਕੇ ਕਾਰਜ ਰਾਸ, ਸ੍ਰੀ ਵਾਹਿਗੁਰੂ ਜੀ ਕੀ ਸ਼ਰਨ। ਇੱਥੇ ਸਮਾਪਤੀ। ਅੱਗੇ ਫਿਰ ਉਹ ਸ਼ਬਦ ਵਰਤਦਾ, ਕਹਿੰਦਾ ਪੁਰਾਤਨ ਸਿੱਖ ਇੱਕ ਸ਼ਬਦ ਵਰਤਦੇ ਹੁੰਦੇ ਸਨ, ਉਹ ਸ਼ਬਦ ਸੀ ਕਹਿਣ ਲੱਗੇ ਦਿਨ ਰੱਖ ਹੈ, ਰਾਤ ਰੱਖ ਹੈ, ਰੱਖ ਹੈ ਚੰਦ ਸੂਰ, ਧਰਤੀ ਮਾਤਾ ਸਦਾ ਰੱਖ ਹੈ। ਕਹਿਣ ਲੱਗੇ ਕਾਲ ਕੰਟਕ ਦੂਰ, ਤੇ ਸੌਣ ਲੱਗਿਆ ਕਹਿਣਾ ਲੋਟ ਪੋਟ ਸ੍ਰੀ ਨਾਨਕ ਜੀ ਕੇ ਚਰਨਾਂ ਕੀ ਓਟ। ਇਹਦਾ ਮਤਲਬ ਸ਼ਬਦ ਵਰਤਦੇ ਸਨ, ਲੋਟ ਪੋਟ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਚਰਨਾਂ ਕੀ ਓਟ, ਤਾਂਬੇ ਕਾ ਕੋਟ, ਲੋਹੇ ਕਾ ਦਰਵਾਜਾ, ਜਲ ਬਿੰਬਾ ਕੀ ਖਾਈ। ਅੱਗੇ ਸ਼ਬਦ ਵਰਤਦੇ ਸਨ ਰੱਛਿਆ ਸ਼ਬਦ ਗੁਰੂ ਜੀ ਕੀ ਚੌਂਕੀ, ਤੇ ਨਾਲ ਕਹਿੰਦੇ ਸਨ ਗੁਰੂ ਨਾਨਕ ਬਾਬੇ ਕੇ ਨਾਮ ਕੀ ਦੁਹਾਈ। ਬਸ ਇੰਨੀ ਗੱਲ ਕਹਿ ਕੇ ਰਾਤ ਨੂੰ ਪੈ ਜਾਣਾ। ਇਹਦਾ ਮਤਲਬ ਉਦੋਂ ਇਹ ਸ਼ਬਦ ਵਰਤੇ ਜਾਂਦੇ ਸਨ। ਖੈਰ ਜੋ ਸਾਨੂੰ ਸਵਰੂਪ ਹੁਣ ਮਿਲਦਾ, ਅਰਦਾਸ ਆਪਾਂ ਕਰਨੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿਰਫ ਦੋ ਪ੍ਰਮਾਣ ਬੇਅੰਤ ਬਚਨ ਐਸੇ ਨੇ ਕਿ ਅਰਦਾਸ ਕਿਵੇਂ ਕਰਨੀ। ਇੱਕ ਅਸੀਂ ਕਹਿੰਦੇ ਹਾਂ ਕਿ ਵਿਣ ਬੋਲਿਆ ਸਭ ਕੀ ਜਾਣਦਾ, ਕਿਸ ਆਗਿਆ ਪਿੱਛੇ ਅਰਦਾਸ, ਗੁਰਮੁਖੋ ਇਹ ਕਹਿ ਦੇਣਾ ਬਹੁਤ ਸੌਖਾ ਹੈ, ਪਰ ਇਹ ਕਿਸੇ ਉਸ ਪੁੱਜੀ ਕੋਈ ਆਤਮਾ ਦੀ ਆਵਾਜ਼ ਹੋ ਸਕਦੀ ਏ ਜਿਹਨੂੰ ਦੁੱਖ ਦਾ ਸੁੱਖ ਦਾ ਕੁਝ ਵੀ ਨਹੀਂ ਅਹਿਸਾਸ, ਕੇਵਲ ਮਾਲਕ ਦੇ ਚਰਨਾਂ ਵਿੱਚ ਜੁੜਿਆ। ਸਾਡੇ ਮਿਆਰ ਆਮ ਤੌਰ ਤੇ ਨਿਵੇਂ ਨੇ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਇਹ ਨਹੀਂ ਅਸੀਂ ਅਰਦਾਸ ਕਰ ਸਕਦੇ ਹਾਂ। ਸਾਹਿਬ ਨੇ ਜਿਹੜੀ ਅਰਦਾਸ ਦਿੱਤੀ ਪਹਿਲਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਜਦੋਂ ਅਰਦਾਸ ਕਰਨੀ ਅਸੀਂ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਭਾਈ ਕਾਨ ਸਿੰਘ ਨਾਭਾ ਨੇ ਇੱਕ ਗੱਲ ਕਹੀ, ਉਹ ਕਹਿੰਦੇ ਨੇ ਮੇਰਾ ਵਾਹਿਗੁਰੂ ਅਰਦਾਸੀਆਂ ਤੋਂ ਬਚਾਏ। ਆਮ ਤੌਰ ਤੇ ਤੁਸੀਂ ਤੱਕਿਆ ਹੋਣਾ, ਕਹਿੰਦੇ ਨੇ ਕਿ ਇੱਥੋਂ ਤੱਕ ਸ਼ਬਦ ਆਪਣੇ ਕੋਲੋਂ ਵਰਦੇ ਨੇ ਕਿ ਚਿੱਤਰਗੁਪਤ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਧਰਤੀ ਮਾਤਾ ਗੰਗਾ ਮਈਆ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਈ ਸ਼ਬਦ ਇੱਥੋਂ ਤੱਕ ਵਰਦੇ ਨੇ। ਦੌਲਤ ਦੇ ਹਿਸਾਬ ਨਾਲ ਜਿੰਨੀ ਮਾਇਆ ਵੱਧ ਹੋਵੇਗੀ ਉਹਨੇ ਵੱਧ ਤੋਂ ਵੱਧ ਉਹਦੇ ਨਾਂ ਨਾਲ ਵਿਸ਼ੇਸ਼ ਲਾਏ ਜਾਣਗੇ। ਗੁਰੂ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਤੇਰੇ ਅਰਦਾਸ ਦੀ ਮੁਦਰਾ ਕੀ ਹੋਵੇ? ਕਹਿੰਦੇ ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਪਾਵੈ ਤਾਂ ਆਣੈ ਰਾਸ। ਜਦੋਂ ਤੂੰ ਅਰਦਾਸ ਕਰਨੀ ਹੈ ਆਪਣੇ ਦੋਨੋਂ ਹੱਥ ਜੋੜ ਕੇ, ਨਾ ਕਿ ਇਹ ਵੀ ਦੋਨਾਂ ਹੱਥਾਂ ਦੀਆਂ ਉਂਗਲਾਂ ਇੱਕ ਦੂਜੇ ਦੇ ਹੱਥ ਵਿੱਚ ਪਛਾ ਕੇ ਖਿਮਾ ਕਰਿਓ। ਗੁਰੂ ਗ੍ਰੰਥ ਸਾਹਿਬ ਨੇ ਜੋ ਕਿਹਾ, ਕਹਿੰਦੇ ਨੇ ਦੋਏ ਕਰ ਜੋੜ ਕਰੂੰ ਅਰਦਾਸ, ਨਾਨਕ ਬਚਨ ਕਹਿੰਦੇ ਨੇ ਹਜ਼ੂਰ ਜੀ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ। ਅਗਲਾ ਸ਼ਬਦ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਇੱਕ ਹੱਥ ਜੋੜ ਕੇ ਅਰਦਾਸ ਕਰਨੀ ਹੈ ਤੇ ਦੂਜਾ ਸ਼ਬਦ ਵਰਦੇ ਨੇ ਖਲੋ ਕੇ ਅਰਦਾਸ ਕਰਨੀ ਮਾਲਕ ਦੇ ਚਰਨਾਂ ਵਿੱਚ। ਨਾਲ ਇਹ ਵੀ ਗੁਰਮੁਖ ਕਹਿੰਦੇ ਨੇ, ਮੰਨ ਲਓ ਕੋਈ ਬਿਮਾਰ ਹੈ, ਮੰਜੇ ਤੇ ਲੇਟੇ ਹੈ, ਸਰੀਰ ਨੂੰ ਕੋਈ ਤਕਲੀਫ ਹੈ, ਉਹ ਬੈਠ ਕੇ ਵੀ ਅਰਦਾਸ ਵੀ ਸ਼ਾਮਿਲ ਹੋ ਸਕਦਾ ਹੈ। ਮੰਨ ਲਓ ਕੋਈ ਮੰਜੇ ਤੇ ਲੇਟੇ ਹੈ, ਉਹ ਲੰਮਾ ਪਿਆ ਹੋਇਆ ਵੀ ਮਾਲਕ ਦੇ ਚਰਨਾਂ ਵਿੱਚ ਜੋਦੜੀ ਕਰ ਸਕਦਾ ਹੈ। ਜਦੋਂ ਆਪਾਂ ਅਰਦਾਸ ਕਰਦੇ ਤੇ ਸਾਡਾ ਹੁਣ ਜੋ ਮਰਿਆਦਾ ਹੈ ਉਸ ਅਨੁਸਾਰ ਸਭ ਤੋਂ ਪਹਿਲਾਂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਅਸ਼ਟਪਦੀ ਚੌਥੀ ਵਿੱਚੋਂ ਅੱਠਵਾਂ ਪਦਾ ਪੜਿਆ ਜਾਂਦਾ। ਜਦੋਂ ਇਹਨੂੰ ਪੜ੍ਹਦੇ ਹਾਂ ਤੇ ਰੋਜ਼ ਇਹ ਪੜੀਦਾ। ਕਈ ਸੱਜਣ ਇਸੇ ਪਦੇ ਦੇ ਵਿੱਚੋਂ ਆਮ ਭੁੱਲ ਰੋਜ਼ ਕਰਦੇ ਨੇ। ਪਹਿਲਾ ਬਚਨ ਹੁੰਦਾ ਤੂੰ ਠਾਕੁਰ ਤੂੰ ਪੈ ਅਰਦਾਸ, ਤੇ ਕਈਆਂ ਦੇ ਮੁੱਖ ਵਿੱਚੋਂ ਤੁਸੀਂ ਆਵਾਜ਼ ਸੁਣੋਗੇ ਤੂੰ ਠਾਕੁਰ ਤੂੰ ਪੈ ਅਰਦਾਸ, ਉਹ ਤੂੰ ਨੂੰ ਤੁਮ ਪੜੀ ਜਾਂਦੇ ਨੇ। ਇਹਦੀ ਅਰਜ਼ ਕਰਨੀ ਹੈ ਕਿ ਇਹ ਪਦਾ ਪੂਰਾ ਹੀ ਦੱਸਦਾ ਪਿਆ ਕਿ ਅਰਦਾਸ ਵਿੱਚ ਸੁਚੇਤ ਹੋ ਤੇ ਅਰਦਾਸ ਵਿੱਚ ਬਿਰਤੀ ਕਿਹੋ ਜਿਹੀ ਚਾਹੀਦੀ ਹੈ। ਕਹਿੰਦੇ ਨੇ ਤੂੰ ਠਾਕੁਰ, ਆਪਾਂ ਸ਼ਬਦ ਵਰਤਨੇ ਪਰ ਬਚਨ ਹੈ ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਤੇ ਅੱਗੇ ਬਚਨਾ ਹੈ ਉੱਚੇ ਤੇ। ਕਈ ਸੱਜਣੇ ਹੀ ਪੜੀ ਜਾਣਗੇ ਉੱਚੇ ਛੇ ਪਾਠ ਹੈ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਛੇ ਨਹੀਂ ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗੱਤ ਮੇ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਸਾਰੀ ਅਰਦਾਸ ਦਾ ਨਿਚੋੜ ਹੈ। ਆਰੰਭ ਵਿੱਚ ਮੰਗਲ ਕਹਿ ਲਈਏ, ਜਦੋਂ ਅਸੀਂ ਪੜ੍ਹਨੇ ਦੇ ਅਖਰੀ ਅਰਥ ਅਰਜ਼ ਕਰਦੇ ਹਾਂ ਕਿ ਤੂੰ ਠਾਕੁਰ, ਵੇਖੋ ਅਰਦਾਸ ਵਿੱਚ ਕਿਹੋ ਜਿਹਾ ਰਿਸ਼ਤਾ ਬਣਦਾ। ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਇੱਥੇ ਠਾਕੁਰ ਦਾ ਅਰਥ ਹੈ ਮਾਲਕ, ਤੂੰ ਠਾਕੁਰ ਮੇਰੇ ਮਾਲਕ, ਤੂੰ ਹੀ ਮੇਰਾ ਸਵਾਮੀ ਹੈ ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਆ, ਪਹਿਲਾਂ ਮਾਲਕ ਦਾ ਰਿਸ਼ਤਾ ਬਣਾਇਆ ਹੈ। ਕਹਿੰਦੇ ਨੇ ਜਿਹਦੇ ਕਿਤੇ ਤੇਰਾ ਅੰਦਰ ਭੇਜ ਜਾਏ ਨਾ, ਫਿਰ ਮਾਂ ਤੇ ਬਾਪ ਦਾ ਵੀ ਰਿਸ਼ਤਾ ਬਣ ਜਾਂਦਾ ਹੈ। ਤੂੰ ਠਾਕੁਰ ਤੂੰ ਪੈ ਅਰਦਾਸ, ਪੈ ਦਰ ਤੇ ਤੇਰੇ ਕੋਲ, ਤੇਰੇ ਸਾਹਮਣੇ, ਤੇਰੇ ਚਰਨਾਂ ਵਿੱਚ ਤੂੰ ਠਾਕੁਰ ਤੂੰ ਪੈ ਅਰਦਾਸ। ਕਹਿੰਦੇ ਨੇ ਮੈਂ ਕੀ ਤੇਰੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਾ, ਪਹਿਲਾਂ ਤੂੰ ਕੋਈ ਘੱਟ ਦਿੱਤਾ, ਜੀਓ ਪਿੰਡ ਸਭ ਤੇਰੀ ਰਾਸ। ਜਿਹੜੀ ਕੱਲ ਅਰਜ਼ ਕੀਤੀ ਸੀ ਨਿਮਰਤਾ ਸਿਦਕ ਤੇ ਆਤਮ ਸਮਰਪਣ, ਹਜ਼ੂਰ ਕਹਿੰਦੇ ਨੇ ਆ ਜਿੰਦ ਵੀ ਤੇਰੀ ਏ, ਇਹ ਸਰੀਰ ਵੀ ਤੇਰਾ ਹੈ, ਤੇ ਜੋ ਕੁਝ ਪੂੰਜੀ ਤੂੰ ਬਖਸ਼ੀਏ ਇਹ ਵੀ ਤੇਰੀ ਦਿੱਤੀ ਹੋਈ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਹਿਣ ਲੱਗੇ ਤੂੰ ਮਾਤ ਪਿਤਾ ਖਮ ਬਾਰਕ ਤੇਰੇ, ਤੂੰ ਸਾਡਾ ਮਾਂ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਤੇ ਨਾਲ ਇੱਕ ਬਚਨ ਕਹਿ ਦਿੱਤਾ, ਤੁਮਰੀ ਕਿਰਪਾ ਮੈਂ ਸੁਖ ਹਨੇਰੇ, ਤੇਰੀ ਕਿਰਪਾ ਵਿੱਚ ਮੇਰੇ ਮਾਲਕਾ ਇੰਨੇ ਕੁ ਸੁੱਖ ਨੇ, ਉਹਨਾਂ ਸੁੱਖਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੁਖ ਹਨੇਰੇ ਪਰ ਅਰਦਾਸ ਕਰਕੇ ਤੇਰਾ ਅੰਤ ਨਹੀਂ ਪਾਉਣ ਆਇਆ ਮੇਰੇ ਮਾਲਕ ਜੀ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਇਸ ਕਰਕੇ ਬੇਨਤੀ ਕਰਨਾ ਆ, ਤੇਰੇ ਤੋਂ ਵੱਡੀ ਤਾਕਤ ਕਿਸੇ ਕੋਲ ਨਹੀਂ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਸੂਤਰ ਧਾਰੀ ਦਰ ਤੇ ਆਪਣੇ ਹੁਕਮ ਦੇ ਸੂਤਰ ਵਿੱਚ ਤੂੰ ਬੰਨੀ ਏ, ਮੈਂ ਕਿਸੇ ਮਨੁੱਖ ਕੋਲ ਕਿਉਂ ਝੁਕਾਂ, ਤੇਰੇ ਚਰਨਾਂ ਵਿੱਚ ਬੇਨਤੀ ਕਰਾਂਗਾ, ਕੋਈ ਵੀ ਵਸਤੂ ਤੇਰੇ ਹੁਕਮ ਤੋਂ ਬਾਹਰ ਨਹੀਂ, ਤੇ ਜੇ ਸਾਰੀਆਂ ਉੱਤੇ ਤੇਰਾ ਹੁਕਮ ਚੱਲਦਾ ਫਿਰ میں داساں کول کیوں چکاں؟ اودے چرناں وچ چکاں جدے نام دا سکہ چلدا ہے۔ سگل سمگری تمرے سوتر تاری تم تے ہوئے سو آگیا کاری، کہنے تیرے تو یہ چیزاں بنیاں نے تے تیری آگیا وچ رہندیاں نے۔ میرے مالک جی کوئی نہ جانے تمرا انت، اونچے تے اونچا بھگوانت، سگل سمگری تمرے سوتر تاری تم تے ہوئے سو آگیا کاری، پر ایک بےنتی ہے تمری گت مت تم ہی جانی، تیری اوستھا نو تیرے اندر نو کیول تم جاننے۔ پیاریو یہ تاں ارداس دا ایک نمرتا بھرپور بچن ہے کہ جے تو ارداس کر کر کے گناہ دا مالک سمرن بھجن بندگی وچ گڑوند ہو جائے، پر مرتے دم تک تیری رسنا وچو اکو آواز نکلے کہ مالکا جو کوئی تو دیتا ہے پر اس دیتے کوئی نل تیرا انت نہیں پایا جا سکتا، تمری گت میں تم ہی جانی۔ تے پھر آپا سمرپت کی کرنا ہے؟ نانک داس صدا قربانی، تیرے چرنا تو قربان جانا، اے ارداس کی تی جاندی۔ گرمکھ پھر اس ارداس دی ایک پوڑی ہے جڑی آرمبھ وچ پڑھنے چنڈی کی وار دی، تھوڑی جی عرض میں کرنی۔ پھر ویکھو دنیا اندر کوئی بھی ایکو جی مثال نہیں ملے گی کہ انہیں پانچ منٹ دے اکھراں وچ اپنی قوم دا تے اپنے بزرگاں دا اتہاس ہی نہیں اپنی قوم دے پورے سدھانت دی گل کر جاں۔ حیرانگی دی گل، ایک ایک شبد سدھانتک ہے۔ ستگرو نے جدو آرمبھتا کیتی تے آرمبھ کردے نے ایک اوہنکار واہگرو جی کی فتح، اسی پڑھنے ارداس ایک اوہنکار واہگرو جی کی فتح، وار شری بھگوتی جی کی پاتشاہی دسویں۔ ہن تکیو صاحب نے تے جڑے شبد ورتے نے ایک اوہنکار آرمبھ وچ، بھگوتی دا ارتھ کئی سجن کردے نے دیوی۔ ہوں اتے بھائی کان سنگھ نابا نے ایک شبد کہ گرمت مارکنڈ وچ، کہن لگے کھید ہے کہ جس مالک دے چرناں وچ ارداس کرنی ہے او دے کیتے ہوئے تی ترک کری جائے گا تے تیری ارداس کیویں قبول ہوے گی۔ اوتھے پچھے جے سکھاں ایک نویں گل کہی، میں ترک وچ نہیں پینا، انہاں نے شبد ورتیا جتھے پرتھم بھگوتی ہے نا، اتھے کہہ دیتا پرتھم ست نام سمر کے گرو نانک لے تیا۔ بھائی کان سنگھ ہوراں نے ذکر کیتا، کہن لگے تینوں کوئی حق نہیں اس پوڑی دا ایک لگا ماتر بھی تو اگے پیچھے کر سکے، جے گر نانک شبد آیا تے گر نانک ہی پڑھ، جے تیگ بہادر آیا تے تیگ بہادر ہی پڑھ، کیونکہ جے پہلے تو اپنی سیانک برتن لگ پے پھر ارداس کا دے واسطے کرنا ہے۔ کہن لگے ارداس ایک اوہنکار واہگرو جی کی فتح شری بھگوتی جی سہائے، ایک عرض کرنی۔ ہن تکیو اسی کہنے شکتی دیوی بڑے سہج کلگی والے نے بچن کہہ، کہن لگے تائیں درگا ساج کے دینتاں دا ناش کرایا تے تو ہی بل رام لے۔ کہن لگے تیرے کلوئی طاقت درگا نے رام نے کرشن لے لئی، جے گرو گوبند سنگھ جی کسے عام شکتی دے اپاس کندے تے پھر میرا ست گرو سب تو پہلا جدو بھی کوئی کمتی کا کبھی کبتا رچ دے تے اپنے اشت دا منگل کر دے۔ گرو گوبند سنگھ نے اے شبد کیوں صاحب نے ورتے کہ ایک اوہنکار، یہ مطلب سی کہ بچل نہ جائیں، میں اسے سدھانت دی گل کرنا ہوں جیڑی بابے نے مول منتر وچ کیتی سی، اوتھے بھی ایک اوہنکار تو آرمبھتا ہوئی، ایتھے بھی ایک اوہنکار تو، کیونکہ گرو نانک صاحب دے سکھو جے گرو گوبند سنگھ جی دے فلسفے نوں جے کوئی پوچھے بھی تسی چار پانچ شبداں وچ لائناں وچ بیان کر دیو تے میں کہنا ہونا بھی گرو کلگی والے دے اس سوئیے نو پڑھ دیو تے پورے دا پورا سدھانت ہی سکھی دی ویاکھیا ہو جائے گی کہ جاگت جوت جپے نسباسر، ایک بنا من مہک نہ آنے، پورن پریم پرتیت سجے برت گور مڑی مچ پور نہ مانے، تیرت دان دیا تب سنجم ایک بنا نہ ایک پچھانے، پورن جوت جگہ کت میں تب خالص تاہیں نہ خالص جہیں۔ پوری سکھی دی ویاکھیا سدھانت کی سمرن وچ آ گیا، ہر چیز صاحب نے بیان کیتی۔ ایتھے ہوندا ایک اوہنکار اسی پڑھنے ہیں، اے پہلی واری شبد تن گرو نانک صاحب جی نے ورتے، پاواں عام طور تے پہلا شبد اوم اکار مکار ادک ورتے جاندے سن، حضور نے شبد ورتے ایک تے بڑی واری ویاکھیا کیتی ہے کہ گرو گرنتھ ਸਾਹਿਬ ਵਿੱਚ ਹਜ਼ੂਰ ਜਦੋਂ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਵਰਦੇ ਨੇ, ਇਹਦਾ ਅਰਥ ਹੈ ਕਿ ਤੂੰ ਉਹਦੇ ਚਰਨਾਂ ਵਿੱਚ ਜੁੜੀ ਜਿਹੜਾ ਕੇਵਲ ਇੱਕ ਹੈ ਤੇ ਨਾਲ ਸ਼ਬਦ ਹੈ ਜਿਹੜਾ ਅਦੁੱਤੀ ਹੈ। ਕਈ ਵਾਰੀ ਵਿਆਖਿਆ ਕਰਦਿਆਂ ਅਰਜ਼ ਕੀਤੀ ਹੈ ਅਦੁੱਤੀ ਹੈ ਇੱਕ। ਵੇਖੋ ਸੂਰਜ ਵੀ ਇੱਕ ਹੈ ਤੇ ਜੇ ਕਹੀਏ ਰੱਬ ਕੇਵਲ ਇੱਕ ਹੈ ਜੀ, ਕਹਿਣ ਵਾਲਾ ਤੇ ਕਹਿ ਦਿਆ ਗਿਆ ਇਸ ਧਰਤੀ ਦਾ ਸੂਰਜ ਵੀ ਇੱਕ ਹੈ ਤੇ ਇੱਕ ਹੀ ਰੱਬ ਹੁੰਦਾ, ਇਸ ਧਰਤੀ ਦਾ ਚੰਦਰਮਾ ਇੱਕ ਹੈ, ਇੱਕ ਚੰਦਰਮਾ ਰੱਬ ਹੈ। ਇੱਕ ਦਾ ਮਤਲਬ ਹੈ ਜਿਹਦੇ ਵਰਗਾ ਕਰੋੜਾਂ ਬ੍ਰਹਿਮੰਡਾਂ ਵਿੱਚ ਹੋਰ ਕੋਈ ਹੈ ਹੀ ਨਹੀਂ, ਸੂਰਜਾਂ ਵਰਗੇ ਪਤਾ ਨਹੀਂ ਕਿੰਨੇ ਕੁ ਸੂਰਜ ਨੇ, ਚੰਦਰਮਾ ਕਿੰਨੇ ਕੁ ਨੇ। ਇੱਕ ਦਾ ਮਤਲਬ ਜਿਹੜਾ ਕੇਵਲ ਨਿਰੋਲ ਇੱਕ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ। ਹਜ਼ੂਰ ਕਹਿੰਦੇ ਨੇ ਇੱਕ ਓਅੰਕਾਰ, ਤੇ ਦੇਖਿਓ ਸਿੱਖ ਫਤਿਹ ਤੋਂ ਆਰੰਭ ਕਰਦਾ ਤੇ ਅਰਦਾਸ ਫਤਿਹ ਤੇ ਸੰਪੂਰਨ ਕਰਦਾ। ਜਦੋਂ ਆਪਾਂ ਸੰਪੂਰਨਤਾ ਤੇ ਪਹੁੰਚਣਾ, ਕਹਿੰਦੇ ਨੇ ਇੱਕ ਓਅੰਕਾਰ ਜਿਹੜਾ ਇੱਕ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ ਅਰਦਾਸ ਕਰਕੇ। ਦੇਖੋ ਪਹਿਲੀ ਗੱਲ ਸਮਝਾ ਦਿੱਤੀ, ਜੇ ਤੂੰ ਕਿਤੇ ਆਪਣੇ ਬਿਜ਼ਨਸ ਲਈ ਬੇਨਤੀ ਕਰਨ ਚੱਲਿਆ ਤੇ ਫਤਿਹ ਹੋਏਗੀ ਤੇ ਤੇਰੇ ਸ਼ੁਕਰ ਵਿੱਚ ਇਹ ਆਵੇ ਕਿ ਮੇਰੀ ਫਤਿਹ ਨਹੀਂ ਵਾਹਿਗੁਰੂ ਜੀ ਦੀ ਫਤਿਹ ਵੇ। ਜੇ ਤੂੰ ਮੈਦਾਨੀ ਜੰਗ ਵੀ ਚੱਲਿਆ ਤੇ ਦੁਸ਼ਮਣ ਦੇ ਆਹੂ ਲਾਣ ਲੱਗਾ ਜਿੱਤ ਕੇ ਆਵੇ, ਇਹ ਨਾ ਕਹੀਂ ਮੈਂ ਜਿੱਤ ਕੇ ਆਇਆ, ਇਹ ਕਹੀਂ ਵਾਹਿਗੁਰੂ ਜੀ ਕੀ ਫਤਿਹ ਹੈ। ਜੇ ਤੂੰ ਕਿਤੇ ਦੁਨੀਆਂ ਦਾ ਕਾਰਜ ਪਰਮਾਰਥ ਦਾ ਕਾਰਜ ਕਰਨਾ ਤੇ ਤੇਰੀ ਰਸਨਾ ਤੋਂ ਫਤਿਹ ਹੀ ਨਿਕਲੇ ਵਾਹਿਗੁਰੂ ਦੀ, ਹੋਰ ਨਹੀਂ ਕੋਈ। ਪਿਛਲੇ ਦਿਨ ਇੱਕ ਅਰਜ਼ ਕੀਤੀ, ਬੜਾ ਸੋਹਣਾ ਇੱਕ ਬਚਨ ਕਹਿੰਦੇ ਸਨ, ਹੁਣ ਤੇ ਸਿੱਖਾਂ ਵਾਲਾ ਤੁਹਾਨੂੰ ਪਤਾ ਹੀ ਹੈ, ਵਿਆਖਿਆ ਕੇਵਲ ਸਟੇਜਾਂ ਤੇ ਰਹਿ ਗਈ ਜਾਂ ਕਲਮਾਂ ਜਿਹੜੀਆਂ ਨੇ ਕਿਤਾਬਾਂ ਕਾਲੀਆਂ ਕਰਦੀਆਂ ਪਈਆਂ ਨੇ, ਕੋਈ ਟਾਵਾਂ ਟਾਵਾਂ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸਿੱਖੀ ਕਮਾਨ ਤੁਰਿਆ ਹੋਵੇਗਾ, ਝੂਠ ਨਹੀਂ। ਭਾਈ ਕਾਨ ਸਿੰਘ ਨਾਭਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਗੁਰੂ ਕਾ ਸਿੱਖ ਮਿਲੇ ਫਤਿਹ ਆਪਾਂ ਬੁਲਾਉਂਦੇ ਵੀ ਹਾਂ। ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ ਮੇਰੇ ਸਿੱਖਾ ਸਤਿ ਸ੍ਰੀ ਅਕਾਲ ਨਹੀਂ। ਤੇ ਇੱਕ ਮੈਂ ਅਰਜ਼ ਕੀਤੀ ਸੀ, ਆਮ ਤੌਰ ਤੇ ਸ਼ਬਦ ਵਰਤਨੇ ਆ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਨਾਈਟ, ਵਾਹ ਮੇਰੇ ਸਤਿਗੁਰੂ ਕਿਹੋ ਜਿਹੇ ਸ਼ਬਦ ਦਿੱਤੇ। ਹੁਣ ਕਿਸੇ ਦਾ ਮਰਜ਼ ਹੈ ਪੁੱਤਰ, ਤੇ ਅਸੀਂ ਸ਼ਾਮ ਨੂੰ ਜਾਈਏ ਉਹਨੂੰ ਮਿਲ ਤੇ ਮਿਲਦਿਆਂ ਕਹਾਂਗੇ ਗੁੱਡ ਨਾਈਟ ਵੀ ਤੇਰੀ ਰਾਤ ਚੰਗੀ ਹੈ। ਹੁਣ ਤੱਕ ਇੱਥੇ ਜਦੋਂ ਫਤਿਹ ਬੁਲਾਉਂਦੇ ਹਾਂ, ਮੇਰੇ ਗੁਰੂ ਨੇ ਸਿੱਖ ਦੇ ਹਰ ਸ਼ਬਦ ਵਿੱਚ ਹੀ ਸਿਮਰਨ ਭਰ ਦਿੱਤਾ ਹੈ ਤੇ ਅਰਦਾਸ ਦਾ ਕੋਈ ਪਹਿਰਾ ਐਸਾ ਨਹੀਂ ਜਿਹਦੀ ਸੰਪੂਰਨਤਾ ਤੇ ਇਹ ਨਾ ਕਹਿਣ ਵੀ ਤੂੰ ਜੁੜਨਾ ਬੋਲ ਵਾਹਿਗੁਰੂ। ਹਜ਼ੂਰ ਨੇ ਆਰੰਭ ਵਿੱਚ ਕਹਿਣ ਲੱਗੇ ਜਿਹੜੀ ਅਰਜ਼ ਕਰਨੀ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਗੁਰੂ ਕਾ ਹੁਕਮ ਸੀ ਕਿ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਫਿਰ ਉੱਥੇ ਸ਼ਬਦ ਵਰਦੇ ਨੇ, ਅਰਜ਼ ਕੀਤੀ ਸੀ, ਕਹਿਣ ਲੱਗੇ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਕਹਿੰਦੇ ਨੇ ਸਿੱਖ ਦਾ ਇੰਨਾ ਪਿਆਰ ਹੋਵੇ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿੜੇ ਹੈ 7 ਕਰੋੜ। ਰਮਜ਼ ਪਾ ਦਿੱਤੀ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਤੇ ਪੁੱਛਣ ਵਾਲੇ ਪੁੱਛਿਆ ਵੀ ਇਹ ਰਮਜ਼ ਕੀ ਹੈ, ਬੁਝਾਰਤ ਕੀ? ਤੇ ਉਸ ਗੁਰਮੁਖ ਨੇ ਬਿਰਤ ਕੀਤੇ, ਕਹਿਣ ਲੱਗੇ ਚਾਰ ਮਿਲੇ 2 ਤੇ 2, 4 ਨੇਤਰ ਮਿਲੇ। ਕਹਿੰਦੇ ਨੇ ਸਿੱਖ ਤੁਰਿਆ ਹੁੰਦਾ ਸੀ, ਹੁਣ ਇਸ ਤਰ੍ਹਾਂ ਨਹੀਂ, ਇੱਕ ਤੁਰਿਆ ਹੁੰਦਾ ਤੇ ਦੂਜਾ ਮੂੰਹ ਵੱਟ ਕੇ ਪਰਾਂ ਨਿਕਲ ਜਾ। ਵਾਹਿਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਕਿਤੇ ਸਿੱਖੀ ਕਮਾਨ ਦੀ ਦਾਤ ਦੇ। ਕਹਿਣ ਲੱਗੇ ਸਿੱਖ ਤੁਰਿਆ ਹੁੰਦਾ ਸੀ ਤੇ ਸਾਹਮਣੇ ਦੂਜੇ ਦੀ ਨਜ਼ਰ ਪਈ ਤੇ ਉਹਨੂੰ ਵੇਖਦਿਆਂ ਸਾਰ ਇੱਕੋ ਦਮ ਸਾਰਾ ਧਿਆਨ ਹਟ ਗਿਆ, ਇੱਕ ਦੂਜੇ ਦੇ ਨੇਤਰ ਵਿੱਚ ਨੇਤਰ ਮਿਲ ਗਏ। 4 ਮਿਲੇ 64 ਖਿਲੇ, ਫਿਰ ਕਹਿਣ ਲੱਗੇ 64 ਦਰ ਤੇ 32-32 ਦੰਦ ਦੋਨਾਂ ਦੇ ਹੱਸ ਕੇ ਮਿਲੇ, ਮੱਥੇ ਤੇ ਤਿਉੜੀ ਪਾ ਕੇ ਨਹੀਂ। 4 ਮਿਲੇ 64 ਖਿਲੇ, 32 ਦੰਦ ਖਿਲ ਗਏ, ਮਿਲੇ 20 ਕਰ ਜੋਰ, 20 ਕਰ ਜੋਰ ਦਰ ਤੇ 10-10 ਉਂਗਲਾਂ ਦੋਨਾਂ ਦੀਆਂ ਜੁੜ ਗਈਆਂ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਵਿੱਚ ਨਫ਼ਰਤ ਆ ਜਾਏ। ਕਹਿਣ ਲੱਗੇ 4 ਮਿਲੇ 64 ਮਿਲੇ 20 ਮਿਲੇ 20 ਕਰ ਜੋਰ, ਹੱਥ ਜੋੜ ਕੇ 20 ਉਂਗਲਾਂ ਮਿਲ ਗਈਆਂ। ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। 3.5 ਕਰੋੜ ਰੋਮ ਇੱਕ ਸਰੀਰ ਦੇ ਸ਼ਾਸਤਰਕਾਰਾਂ ਨੇ ਮੰਨੇ ਨੇ, ਕਹਿੰਦੇ ਨੇ ਸਿੱਖ ਨੂੰ ਸਿੱਖ ਮਿਲੇ ਤੇ ਰੋਮ ਰੋਮ ਖਿੜ ਜਾਏ। ਸਾਹਿਬ ਨੇ ਕਿਹਾ, ਕਹਿਣ ਲੱਗੇ ਸਿੱਖਾਂ ਅਰਦਾਸ ਤੋਂ ਪਹਿਲਾਂ ਇੱਕ ਓਅੰਕਾਰ, ਇੱਕ ਦੇ ਚਰਨਾਂ ਵਿੱਚ ਵੰਦਨਾ ਕਰੀ ਵਾਹਿਗੁਰੂ ਜੀ ਕੀ ਫਤਿਹ, ਤੇ ਟੇਕ ਲੈ ਕੇ ਤੁਰੀ ਉਸ ਫਤਿਹ ਦੀ। ਤੇ ਜਿਹੜੇ ਅਰਥ ਗੁਰਮੁਖਾਂ ਕੀਤੇ ਨੇ ਸਿਰਫ ਉਹੀ ਆਧਾਰ ਮੈਂ ਬਣਾਇਆ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਭਗਵਤੀ ਦਾ ਅਰਥ ਇੱਥੇ ਉਹਨਾਂ ਅਕਾਲ ਪੁਰਖ ਵੀ ਕੀਤਾ। ਅਰਜ਼ ਕਰਾਂ ਪਰਮੇਸ਼ਵਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਪੌੜੀ ਵਿੱਚ
जिथे पिता कह के पुलिंग रूप विच है उथे गुरु ग्रंथ साहिब च माता रूप विच इस्त्री लिंग विच भी संबोधन किया। भाई गुरदास जी एक पौड़ी पढ़ियो, भाई गुरदास जी कहिंदे ने मेला सुन शिवरात दा बाबा अचल बटाले आई। हुण जे शब्द करिए व्याकरण अनुसार ते शब्द आना चाहिदा सी कि आए, ते आई शब्द क्यों आ गए, आई दा अर्थ करना पेगा आए ने। एक ओंकार वाहगुरु जी की फतेह, श्री भगवती जी सहाय, सिख की सहायता केवल अकाल पुरख करदा, कोई देवी देवता नहीं। वार श्री भगवती जी की, उस अकाल शक्ति दी वार है। वार श्री भगवती जी की पातशाही दसवीं। हुण इत्थे पाठ दस नहीं करना, कई बार असीं करने आ पातशाही दस, नहीं गुरमुखों दा पाठ है पातशाही दसवीं। इहदा भाव के दसवें पातशाह दे कहे कोई वचन ने, जिवें पढ़ने आ जाप श्री मुख वाक पातशाही दसवीं, जां पढ़ने आ के एक ओंकार सतगुर प्रसाद तब प्रसाद सवैये पातशाही दसवीं, जां पढ़ने आ एक ओंकार सतगुर प्रसाद तब प्रसाद चौपई पातशाही दसवीं। एक ओंकार वाहगुरु जी की फतेह, वार श्री भगवती जी की पातशाही दसवीं आपां पढ़ने के ए जेरी वार दी पौड़ी पढ़ लगे हो, ए दसवें पातशाह जी दी कई कोई पौड़ी है। फिर साहब कहिंदे ने प्रथम भगवती सिमर कह, उस अकाल पुरख वाहगुरु नूं सिमर के हजूर कहिंदे ने गुरु नानक लई ध्याए, कि मैं गुरु नानक जी नूं ध्याउणा करना वा। किवें ध्याउणा, इह साहब दी अमृत बाणी विच अर्ज करांगा कि की गुरु ग्रंथ साहिब जी दी बाणी विच गुरु नानक साहिब नूं ध्यान दा जिक्र आया। एक एक गुरु साहिबान दे जीवन नूं ते एक एक उहनां दे जीवन दी घटना, सिखां ने किवें ध्याया ते किवें गुरां ने कृपा कीती, इह आपां कल तों आरंभ करांगे। तन गुरु ग्रंथ साहिब सच्चा पातशाह मेहर करे, अपने चरण कमलां नाल जोड़ लै। खोईआं बेअंत भुल्लां साध संगत जी आप कृपा करके बख्श देणियां जी। वाहिगुरु जी का खालसा,
वाहिगुरु जी की फतेह।